ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਮਹੱਲਾ ਪੰਜਵਾਂ, ਚੌਪਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੀ ਪ੍ਰਾਨ ਕੀਏ ਜਿਨ ਸਾਜ, ਮਾਟੀ ਮਹਿ ਜੋਤ ਰੱਖੀ ਨਿਵਾਜ। ਜੀ ਪ੍ਰਾਨ ਕੀਏ ਜਿਨ ਸਾਜ, ਮਾਟੀ ਮਹਿ ਜੋਤ ਰੱਖੀ ਨਿਵਾਜ। ਬਰਤਨ ਕੋ ਸਭ ਕਿਛ ਭੋਜਨ ਪੋਗਾਏ, ਸੋ ਪ੍ਰਭ ਤਜ ਮੂੜੇ ਕਤ ਜਾਏ। ਪਾਰ ਬ੍ਰਹਮ ਕੀ ਲਾਗੋ ਸੇਵ, ਗੁਰ ਤੇ ਸੁਜੈ ਨਿਰੰਜਨ ਦੇਵ। ਰਹਾਉ ਜਿਨ ਕੀਏ ਰੰਗ ਅਨੇਕ ਪ੍ਰਕਾਰ, ਓਪਤ ਪਰਲੋ ਨਿਮਖ ਮਜਾਰ। ਜਾ ਕੀ ਗਤ ਮਿਤ ਕਹੀ ਨਾ ਜਾਏ, ਸੋ ਪ੍ਰਭ ਮਨ ਮੇਰੇ ਸਦਾ ਧਿਆਏ। ਆਏ ਨਾ ਜਾਵੇ ਨਿਹਚਲ ਧਨੀ, ਬੇਅੰਤ ਗੁਣਾ ਤਾਕੇ ਕੇਤਕ ਗਣੀ। ਲਾਲ ਨਾਮ ਜਾਕੇ ਭਰੇ ਭੰਡਾਰ, ਸਗਲ ਘਟਾ ਦੇਵੈ ਆਧਾਰ। ਸਤ ਪੁਰਖ ਜਾ ਕੋ ਹੈ ਨਾਉ, ਮਿਟਹਿ ਕੋਟ ਅਗ ਨਿਮਖ ਜਸ ਗਾਉ। ਬਾਲ ਸਖਾਈ ਭਗਤਨ ਕੋ ਮੀਤ, ਪ੍ਰਾਨ ਆਧਾਰ ਨਾਨਕ ਹਿਤ ਚੀਤ। ਬਾਲ ਸਖਾਈ ਭਗਤਨ ਕੋ ਮੀਤ, ਪ੍ਰਾਨ ਆਧਾਰ ਨਾਨਕ ਹਿਤ ਚੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਜੀ ਦਾਨ ਦੇ ਦਾਤੇ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ, ਰੂਹਾਨੀਅਤ ਦੇ ਕੇਂਦਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਸੇਵਾ, ਸਿਮਰਨ, ਨਾਮ ਬਾਣੀ ਦੇ ਚੱਲਦੇ ਹੋਏ ਪ੍ਰਵਾਹ ਦਾ ਆਨੰਦ ਮਾਣਦਿਆਂ ਹੋਇਆਂ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸ੍ਰੀ ਮੁਖਵਾਕ ਜੋ ਅੰਮ੍ਰਿਤ ਵੇਲੇ ਮਹਾਰਾਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਡੇ ਕਲਯੁਗੀ ਜੀਵਾਂ ਦੇ ਕਲਿਆਣ ਵਾਸਤੇ ਬਖਸ਼ਿਸ਼ ਕੀਤਾ, ਇਸ ਪਾਵਨ ਅੰਮ੍ਰਿਤ ਸ਼ਬਦ ਦੀ ਵਿਚਾਰ ਕਰਨ ਲਈ ਬੜੀ ਪ੍ਰੇਮਾ ਭਾਵਨੀ ਤੇ ਸ਼ਰਧਾ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿੰਨੇ ਵੀ ਆਪ ਗੁਰਮੁਖ, ਗੁਰਸਿੱਖ, ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਹੋ, और जिन्नी भी गुरु की संगत सारे जगत दे विच सतगुरां दे दरों घरों बख्शिश होए पावन श्री मुखवाक जी की कथा विचार श्रवण करन लई अपने घरां विच इंटरनेट टैलीविजन इतियातक दे माध्यम दे राही भी जुड़ रहे हो। सतगुरु जी कृपा करन ते सारियां ही संगतां दी हाजरी तन दे नाल नाल मन करके भी अपने चरणां दे विच लवा लैन। सतसंग जीओ, आपां जिन्हें भी गुरु घर आए हाँ आपां सतगुरां दे दर तों सुख मंगण वास्ते आए हाँ। महाराज साढ़े जीवन दे दुखां दा नास होवे, साढ़े जीवन दे विच सुख आउण, साढ़े जीवन दे विच आनंद रवे, खेड़ा रवे, खुशियां रहन। पर एक असी गलती करदे हाँ, सतगुरां दे अगे अरदास बेनती करके अपने जीवन दे विच सुख लियाउण दा साधन भी असी अपनी मर्जी दे नाल ही पालदे हाँ। इह तां बिल्कुल उदां ही है कि कोई मरीज किसे वैद हकीम डाक्टर दे कोल जावे ते आखे वैद साहब डाक्टर साहब मेरा ये शरीर बड़ा दुखी है, बड़ा पीड़ित है, एक काम करो और फलानियां गोलियां मैनू दे दियो, और फलानी दवा मैनू दे दियो, आ चीजा इस तरह करके मैनू दे दियो तां कि मैं राजी हो जावां। तां अगो वैद डाक्टर दा जवाब आपां नूं पता ही है, वह कहेगा सज्जना तेरा काम है अपना दुख दसना, तेरे दुख दा इलाज दसन दा काम मेरे जिम्मे है। जे तू मेरे कोल आया है तू अपना दुख मैनू दस, तेरे दुख दा कारण मैं लभांगा, तेरे दुख दी निर्वृत्ति दा मार्ग मैं लभांगा, मैं तेनू जेड़ा परहेज दसांगा तेनू करना पवेगा, मैं तेनू जेड़ी दवा दवांगा तेनू खानी पवेगी, मेरे आखे लगना पवेगा, जे आखे लग के चलेगा तां तू राजी हो जाएगा, तेरा दुख कटिया जावेगा। पर जे अपनी मर्जी करेगा, मेरे दसे मुताबक ना चलेगा, ते फिर तेरे दुख ने दूर नहीं होना, बल्कि हो सकदा कि तेरा दुख विगड़ जावे, ए होर ज्यादा तेनू दुखी ते परेशान करन लग पवे। साडा हाल भी यही है, असी धन श्री गुरु रामदास जी दे दर ते आए हाँ, ते आके बेनती करदे हां महाराज मैं बड़ा दुखी हाँ, मैं परेशान हाँ, मेरे दुखां नूं दूर करो, ते नाल फिर कहने बाबा जी मैनू धन दे दियो तां कि मेरे दुख दूर हो जाण, बाबा जी मेरा आ फलाना काम रास हो जाए तां कि मैं सुखी हो जावां, बाबा जी आ काम इस तरह हो जाण। ये बिल्कुल ओवें है जिवें कोई मरीज डाक्टर नूं जाके कवे भी मैनू फलानी फलानी गोली दे दियो तां कि मैं राजी हो जावां। नहीं साध संगत जी, यही तो असी गलती करदे हां जिन्हों सुधारना है, सतगुरां दे दर ते आ के अपने दुख रोईए, सतगुरां दे दर ते आ के अपने जीवन दियां दुश्वारियां गुरु दे सन्मुख रखिए। पर नाल करना ये पवेगा कि अपना आपा गुरु नूं भेटा कर देना, समर्पित कर देना, तां कि सतगुरु साडी बीमारी लभ के उस बीमारी दा इलाज दसन, सानू परहेज दसन, सानू ओदी दवाई दसन। हुण जिवें जिवें गुरु सानू परहेज दसे, दवाई देवे, असी सतगुरां दे दसे होए दे मुताबक जीवन जीविए, परहेज करिए, सतगुरां दी दित्ती होई दवा ओह आपां नित्ता प्रति सतगुरां दी दसी मर्यादा दे अनुसार छकीए। परहेज दा मतलब है मर्यादा विच रहना, किवें किवें जीवन जिउणा है ये परहेज है, ये मर्यादा। ते दवा है वाहिगुरु दा नाम सिमरन, बाणी दा नितनेम, ये दवा है। मेरा बैद गुरु गोबिंदा हर हर नाम औखद मुख देवै काटै जम की फंदा। साध संगत जी, अज दा जो पावन श्री मुखवाक महाराज ने बख्शिया है, अज दे इस पावन अमृत बचन दे विच मेरे हजूर सानू यही समझा रहे ने गुरसिखा तेरे जीवन दे दुख किवें खत्म होण, तेरा जीवन सुखी किवें होवे, तेरे जीवन दे अंदर आत्मक खेड़ा किवें आवे, आनंद किवें आवे। गुरमुखो आपां रोजाना दो शब्दां दी आम तौर ते वरतों रोजाना दे जीवन विच करदे आं, बड़े आम जे शब्द ने, भावें के अंग्रेजी विच ही आपां ज्यादातर इन्हां दी वरतों करदे आं। एक तां ए है कि समाज विच विचरदे आं, किसे दे कोलो असीं कोई निक्की जिही मदद लईए, किसे दे कोलो निक्का जिहा काम लईए ते आपां उहदा धन्नवाद करदे आं, भावें आपां अनपढ़ वी क्यों ना होईए असीं अंग्रेजी बोलण दी कोशिश करदे आं, कहिंदे आं थैंक यू वैरी मच। ते दूजी गल, छोटी जिही वी कितें गलती हो जाए, तुरे जांदियां किसे दे पैर ते पैर आ जाए, माड़ा जिहा कितें किसे दे नाल असीं खह के लंघ जाइए, उसे वेले आपां खिमा मंगदे आं ते कहिंदे आं जी सॉरी। क्यों? क्योंकि इन्हां दो शब्दां दे बोलण दे नाल कई वारां वड्डे वड्डे झगड़े भी टल जांदे हन। इन्हां दो शब्दां दी वरतों दे नाल जीवन जिउणा आसान बन जांदा है। कदे चितार दे नहीं कि जिहड़ी जगह ते ये दोवें शब्द सब तों वध बोलने चाहीदे सी, उत्थे असीं इन्हां दोवां शब्दां दी वरतों कदे भी नहीं करदे। सब तों वध माफी मंगणी, खिमा दे जाचक होना, वह सतगुरां दे सामने होना सी। इत्थे आके कहना सी सतगुरु जी मैं बड़ा वड्डा पापी हाँ, मैं बड़े पाप कमाउना, मैं रोज आप जी दी दसी मर्यादा नूं तोड़ के कोई ना कोई माड़ा कर्म, कोई ना कोई नीवा कर्म मन करके, बचना करके, कर्मा करके कमाउंदा, कृपा करो मेरे पाप बख्श दिओ, मेरे अवगुण बख्श दिओ। ते सतगुरां दा धन्नवाद, गुरु का शुकराना करना सी कि सच्चे पातशाह तुसां बड़ियां ही दातां दित्तियां ने, तुसां मेरे ते कृपा करके मैनू बड़ा ही निवाजिया है, इसलिए आप जी का शुकराना है। पर साध संगत जी अपने जीवन दे दुखां दा वड्डा कारण यह है आपां गुरु दे दर तों खिमा नहीं मंगी, आपां गुरु दा शुकराना नहीं कीता, बल्कि निकियां निकियां चीजां बदले अपने पूरे गुरु नूं उलामे दिते। वाहिगुरु सानू बख्श लवे, असी उलामे नहीं दिंदे भला, कोई निक्का जिहा कम साडा अड़ जावे असी उसे वेले उलामा देण लग पैंदे आ। साध संगत जी गुरमत दा मार्ग उलामे दा मार्ग नहीं, ए शुकराने दा मार्ग है। आपां बचन पढ़दे आ, उलाह नो मैं काहू ना दियो, मन मीठ तुहारो कियो। उलामे दा मार्ग नहीं है, ए शुकराने दा मार्ग है। अज दा जो पावन श्री मुखवाक है ना, इस अमृत बचन दा जदों आपां पाठ श्रवण कीता, आप विच्चों बड़े गुरमुख होणगे, सुखमनी साहब जी दी बाणी दे नितनेमी, कईयां नूं बाणी कंठ है गुरु दी कृपा नाल, सुखमनी साहब जी दा पाठ जदों करदे आं, चौथी अष्टपदी तों आरंभ हो के पंजवीं ते छेवीं, ये जिहड़ियां तीन अष्टपदियां हन, इन्हां तिन्नां अष्टपदियां दे विच अज दे पावन हुक्मनामे दी व्याख्या धन श्री गुरु अर्जन देव महाराज जी ने कीती होई है। आप जी ने यह पाठ श्रवण किया है हुक्मनामे का, उपरंत आपां सुखमनी साहब जी दीयां तीन अष्टपदियां दा पाठ करिए, चौथी पंजवीं ते छेवीं। जदों आपां बचन पढ़ांगे ना, रमैया के गुण चेत परानी, कवन मूल ते कवन दृष्टानी, ये अज दे हुक्मनामे की व्याख्या हो रही होवेगी। जदों आपां बचन पढ़ांगे, देन हार प्रभ छोड़ कै लागै है आन सो आए, नानक कहू ना सी जई विण नावै पत जाए, ये अज दे हुक्मनामे की व्याख्या हो रही होवेगी। जदों अज आपां गुरु दे दर तो सिखांगे कि सतगुरु जी उलामे त्याग के शुकराने विच किवें आईदा है, तां सुखमनी साहब जी दे बचन साडे नेत्रां दे सामने आ जाणगे। दस वस्तु ले पाछै पावै, एक बस्त कारण बिखोट गवावै, एक पी ना दे दस पी हिर ले, तो मूड़ा कहो कहां करे। प्यारिया उलामा ना दई फिर की करिए, जिस ठाकुर से ओ ना ही चारा, ਤਾ ਕਉ ਕੀ ਜੈ ਸਦ ਨਮਸਕਾਰਾ। ਉਲਾਮਾ ਨਾ ਦਵੀ ਉਹਦਾ ਸ਼ੁਕਰਾਨਾ ਕਰੀ। ਆਓ ਬੜੇ ਪਿਆਰ ਦੇ ਨਾਲ ਅੱਜ ਦੇ ਪਾਵਨ ਸ੍ਰੀ ਮੁਖਵਾਕ ਦੇ ਵਿੱਚੋਂ ਜੀਵਨ ਦੇ ਸੁੱਖ ਦੇ ਉਪਦੇਸ਼ ਨੂੰ ਗੁਰੂ ਦੇ ਚਰਨਾਂ ਵਿੱਚੋਂ ਸਿੱਖੀਏ ਔਰ ਆਪਣੇ ਹਿਰਦੇ ਨੂੰ ਸਮਝਾਈਏ, ਮੇਰੇ ਮਨਾ ਉਲਾਮੇ ਦੇਣੇ ਤਿਆਗ ਦੇ, ਸ਼ੁਕਰਾਨਾ ਕਰਨਾ ਸਿੱਖ ਲੈ ਤਾਂ ਹੀ ਸੁੱਖ ਮਿਲਣਾ ਹੈ। ਜੇ ਆਪਣੇ ਦੇਣਹਾਰ ਦਾਤਾਰ ਮਾਲਕ ਦਾ ਸ਼ੁਕਰਾਨਾ ਕਰੇਗਾ, ਉਸ ਤੇ ਚੌਗਣ ਕਰੇ ਨਿਹਾਲ, ਉਹ ਤੈਨੂੰ ਹੋਰ ਦਾਤਾਂ ਦੇ ਨਾਲ ਨਿਵਾਜੇਗਾ, ਤੈਨੂੰ ਸੁੱਖ ਦਏਗਾ। ਆਓ ਸਾਰੀ ਸੰਗਤੀ ਬੜੇ ਪ੍ਰੇਮ ਦੇ ਨਾਲ ਲਵਾਈਏ ਹਾਜ਼ਰੀਆਂ, ਕਰੋ ਰਸਨਾ ਨੂੰ ਪਵਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਮਹੱਲਾ ਪੰਜਵਾਂ, ਚੌਪਦੇ ਘਰ ਦੂਜਾ।
ਰਾਗ ਦਾ ਨਾਮ ਹੈ ਗੋਂਡ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਦੀ ਲੜੀ ਵਿੱਚੋਂ ਇਹ 17ਵਾਂ ਰਾਗ ਹੈ ਔਰ ਇਹ ਜੋ ਸ਼ਬਦ ਹੈ, ਜੋ ਇਸ ਦੀ ਕਾਵਕ ਬਣਤਰ ਹੈ, ਇਸ ਦਾ ਨਾਮ ਹੈ ਚੌਪਦੇ। ਚਾਰ ਪੌੜੀਆਂ, ਚਾਰ ਪਦਿਆਂ ਵਾਲਾ ਇਹ ਪਾਵਨ ਸ਼ਬਦ ਹੈ। ਮਹਾਰਾਜ ਜੀ ਨੇ ਆਖਿਆ ਘਰ ਦੂਜਾ। ਭਾਈ ਸੁਰ ਤਾਲ ਦੇ ਘਰ ਦੂਜੇ ਦੇ ਵਿੱਚ ਇਸ ਸ਼ਬਦ ਦਾ ਗਾਇਨ ਕਰਨਾ ਹੈ। ਇਹ ਸਤਿਗੁਰੂ ਗਰੀਬ ਨਿਵਾਜ ਜੀ ਨੇ ਹੁਕਮ ਕੀਤਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕੋ ਇੱਕ ਅਦੁੱਤੀ, ਇੱਕ ਰਸ ਵਿਆਪਕ ਵਾਹਿਗੁਰੂ ਜੋ ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਆਪਣੇ ਯਤਨਾਂ ਨਾਲ, ਆਪਣੇ ਜ਼ੋਰ ਨਾਲ, ਆਪਣੀ ਮਿਹਨਤ ਨਾਲ ਨਹੀਂ, ਪੂਰੇ ਸਤਿਗੁਰਾਂ ਦੀ ਮਿਹਰਮਤ ਹੋਵੇ, ਕਿਰਪਾ ਹੋਵੇ, ਤਾਂ ਜਾ ਕੇ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਤਾਂ ਜਾ ਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜੀ।
ਜੀ ਪ੍ਰਾਨ ਕੀਏ ਜਿਨ ਸਾਜ।
ਐ ਭਾਈ, ਐ ਗੁਰਸਿੱਖਾ, ਧਿਆਨ ਮਾਰ, ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ ਹੈ। ਸੁਖਮਨੀ ਸਾਹਿਬ ਜੀ ਦੇ ਵਿੱਚ ਥੋੜਾ ਜਿਹਾ ਦਰਸ਼ਨ ਕਰ ਲਈਏ, ਕਿਉਂਕਿ ਬੇਨਤੀ ਕੀਤੀ ਹੈ ਕਿ ਸੁਖਮਨੀ ਸਾਹਿਬ ਜੀ ਦੀਆਂ ਇਹ 3 ਅਸ਼ਟਪਦੀਆਂ ਇਸ ਸਾਰੇ ਸ਼ਬਦ ਦੀ ਵਿਆਖਿਆ ਕਰਨਗੀਆਂ। ਮਹਾਰਾਜ ਜੀ ਨੇ ਆਖਿਆ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਭਾਈ ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ ਹੈ, ਜਿਹਨੇ ਤੈਨੂੰ ਪ੍ਰਾਣ ਦਿੱਤੇ ਨੇ, ਜਿਸ ਨੇ ਤੈਨੂੰ ਇਹ ਜਿੰਦ ਦਿੱਤੀ ਹੈ, ਇਹ ਜੀਵਨ ਦਿੱਤਾ ਹੈ, ਜਿਸ ਮਾਲਕ ਨੇ ਇਹ ਸੰਸਾਰ ਇਹ ਜਗਤ ਬਣਾਇਆ, ਜਿਸ ਵਾਹਿਗੁਰੂ ਨੇ ਇਸ ਸਾਰੀ ਖੇਡ ਨੂੰ ਇੰਨਾ ਵਿਚਿੱਤਰ ਇੰਨਾ ਸੋਹਣਾ ਬਣਾਇਆ, ਤੇ ਇਸ ਸਾਰੀ ਖੇਡ ਦੇ ਵਿੱਚ ਐ ਜੀਵ ਤੈਨੂੰ ਉਸ ਮਾਲਕ ਨੇ ਸਾਜਿਆ ਸਵਾਰਿਆ ਸ਼ਿੰਗਾਰਿਆ, ਤੈਨੂੰ ਪ੍ਰਾਣ ਦਿੱਤੇ, ਤੈਨੂੰ ਜਿੰਦ ਦਿੱਤੀ।
ਮਾਟੀ ਮਹਿ ਜੋਤ ਰੱਖੀ ਨਿਵਾਜ।
ਇਸ ਸਰੀਰ ਦੀ ਗੁਰਬਾਣੀ ਵਿੱਚ ਬੜੀ ਵਡਿਆਈ ਹੈ, ਪਰ ਉਹ ਵਡਿਆਈ ਇੱਕ ਸਾਧਨ ਦੇ ਰੂਪ ਵਿੱਚ ਹੈ, ਵੀ ਇਹ ਸਰੀਰ ਇੱਕ ਸਾਧਨ ਹੈ ਆਪਣੀ ਮੰਜ਼ਿਲ ਤੇ ਪਹੁੰਚਣ ਦਾ। ਵੈਸੇ ਆਪਣੇ ਆਪ ਵਿੱਚ ਇਸ ਸਰੀਰ ਦੀ ਕੋਈ ਵਡਿਆਈ ਨਹੀਂ। ਗਾਥਾ ਬਾਣੀ ਦੇ ਅੰਦਰ ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਫਰਮਾਉਂਦੇ ਨੇ, ਐ ਬੰਦੇ ਤੂੰ ਕਿਹੜੇ ਸਰੀਰ ਤੇ ਮਾਣ ਕਰੀ ਜਾਂਦਾ ਹੈ, ਤੇਰੇ ਇਸ ਸਰੀਰ ਦੀ ਆਪਣੇ ਆਪ ਦੇ ਵਿੱਚ ਕੋਈ ਵਡਿਆਈ ਨਹੀਂ ਹੈ। ਸੰਸਾਰ ਦੇ ਵਿੱਚ ਬੜੀਆਂ ਸੁਗੰਧੀਦਾਰ ਬੜੀਆਂ ਚੰਗੀਆਂ ਚੀਜ਼ਾਂ ਨੇ, ਜਦੋਂ ਉਹਨੂੰ ਸਰੀਰ ਦੇ ਨਾਲ ਛੁਹਾਉਂਦੇ ਹਾਂ, ਮੁਸ਼ਕ ਕਪੂਰ ਵਗੈਰਾ ਨੂੰ, ਹਜ਼ੂਰ ਕਹਿੰਦੇ ਨੇ ਇਹ ਵੀ ਇੱਕ ਦਿਨ ਦੇ ਵਿੱਚ ਵਿੱਚ ਜਿਹੜੀ ਸੁਗੰਧੀ ਸੀ ਉਹ ਦੁਰਗੰਧ ਵਿੱਚ ਬਦਲ ਗਈ। ਇਹ ਹੈ ਤੇਰੇ ਸਰੀਰ ਦਾ ਕਰਮ, ਕਰਪੂਰ ਪੁਹਪ ਸੁਗੰਧਾ। ਪਰਸ ਮਾਨੁਖਯ ਦੇਹੰ ਮਲੀਣੰ, ਮੱਝਾ ਰੁਦਰ ਦੁਰਗੰਧਾ, ਨਾਨਕ ਹੱਥ ਗਰਬੇਣ ਅਗਿਆਨਣੋ, ਇਹਦੇ ਤੇ ਮਾਣ ਕਰੀ ਜਾਂਦਾ। ਇਹ ਤਾਂ ਮੁਸ਼ ਤੇ ਖਾਕ ਹੈ, ਇਹ ਤਾਂ ਮਿੱਟੀ ਦੀ ਮੁੱਠ ਹੈ। ਸਰੀਰ ਆਪਣੇ ਆਪ ਵਿੱਚ ਵਡਿਆਈ ਦਾ ਪਾਤਰ ਨਹੀਂ ਹੈ। ਇਹ ਵਡਿਆਈ ਦਾ ਪਾਤਰ ਉਦੋਂ ਬਣੇਗਾ ਜਦੋਂ ਇਹਨੂੰ ਸਾਧਨ ਦੇ ਰੂਪ ਦੇ ਵਿੱਚ ਵਰਤ ਕੇ ਇਸ ਜਗਤ ਦੇ ਜੰਜਾਲ ਵਿੱਚੋਂ ਪਾਰ ਹੋਣ ਦਾ ਆਪਾਂ ਰਸਤਾ ਲੱਭ ਲਵਾਂਗੇ। ਮਹਾਰਾਜ ਜੀ ਨੇ ਆਖਿਆ ਮਾਟੀ ਮਹਿ, ਇਹ ਸਰੀਰ ਨੂੰ ਮਿੱਟੀ ਕਿਹਾ। ਇਸ ਮਿੱਟੀ ਦੇ ਵਿੱਚ ਜੋਤ ਰੱਖੀ ਨਿਵਾਜ, ਆਪਣੀ ਜੋਤ ਵਾਹਿਗੁਰੂ ਨੇ ਟਿਕਾ ਦਿੱਤੀ ਹੈ। ਜਿਹੜਾ ਆਤਮਾ ਹੈ ਨਾ ਅੰਦਰ ਬੋਲਦਾ ਪਿਆ ਹੈ, ਇਹ ਆਤਮਾ ਵਾਹਿਗੁਰੂ ਦੀ ਜੋਤ ਹੈ। ਹੇ ਭਾਈ ਜੀਵ, ਹੇ ਗੁਰਮੁਖਾ, ਤੇਰੇ ਅੰਦਰ ਵਾਹਿਗੁਰੂ ਨੇ ਆਪਣੀ ਜੋਤ ਨਿਵਾਜ ਦਿੱਤੀ, ਟਿਕਾ ਦਿੱਤੀ ਹੈ।
ਬਰਤਨ ਕੋ ਸਭ ਕਿਛ ਭੋਜਨ ਪੋਗਾਏ,
ਵਰਤਨ ਵਾਸਤੇ ਤੈਨੂੰ ਕੀ ਨਹੀਂ ਦਿੱਤਾ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਬਿਵਸਥਾ ਤੁਝੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਇਹ ਕਿੰਨਾ ਕੁਝ ਹੈ ਜੀਵਨ ਦੇ ਵਿੱਚ, ਤੈਨੂੰ ਸਾਰੇ ਸੁਖ ਦਿੱਤੇ ਨੇ, ਤੈਨੂੰ ਵਰਤਣ ਵਾਸਤੇ ਸਭ ਕੁਝ ਦਿੱਤਾ ਹੈ। ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਤੈਨੂੰ ਸਭ ਤੋਂ ਉੱਚਾ ਬਣਾ ਦਿੱਤਾ। ਭਾਈ ਗੁਰਮੁਖਾ, ਉਸ ਵਾਹਿਗੁਰੂ ਨੂੰ ਜਾਣ, ਉਸ ਪਰਮੇਸ਼ਰ ਦਾ ਧਿਆਨ ਧਰ ਜਿਹਨੇ ਤੈਨੂੰ ਭੋਜਨ ਦਿੱਤਾ, ਰੰਗ ਬਿਰੰਗੇ ਭੋਜਨ। ਜਦੋਂ ਤੂੰ ਕੁਝ ਨਹੀਂ ਸੀ ਨਾ ਖਾ ਸਕਦਾ ਪੀ ਸਕਦਾ, ਤੇਰੇ ਲਈ ਸਭ ਤੋਂ ਉੱਤਮ ਭੋਜਨ ਉਹਨੇ ਵਿਵਸਥਾ ਕਰ ਦਿੱਤੀ, ਮਾਤਾ ਦਾ ਦੁੱਧ। ਜਦੋਂ ਤੂੰ ਜਵਾਨ ਹੋਇਆ, ਤੈਨੂੰ ਦੰਦ ਦਿੱਤੇ ਨੇ, ਰੰਗ ਬਿਰੰਗੇ ਭੋਜਨ ਤੂੰ ਛਕਦਾ ਹੈ। ਇਸ ਕਰਕੇ ਬਾਕੀ ਵੀ ਜਿੰਨੇ ਭੋਗ ਭੋਗਾਏ ਨੇ ਤੈਨੂੰ ਜੀਵਨ ਦੇ ਵਿੱਚ, ਅਨੇਕਾਂ ਰਸ ਤੇ ਰੰਗ ਤੂੰ ਨਿੱਤਾ ਪ੍ਰਤੀ ਜੋ ਮਾਣਦਾ ਪਿਆ ਹੈ।
ਸੋ ਪ੍ਰਭ ਤਜ ਮੂੜੇ ਕਤ ਜਾਏ,
ਉਹ ਪਰਮੇਸ਼ਰ ਜਿਸਨੇ ਤੈਨੂੰ ਸਾਰੀਆਂ ਦਾਤਾਂ ਦੇ ਕੇ ਨਿਵਾਜਿਆ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ। ਸਤਿਗੁਰਾਂ ਦੇ ਸਾਰੇ ਬਚਨ ਇੱਥੇ ਢੁਕਦੇ ਨੇ, ਜਿਨੇ ਤੈਨੂੰ ਇੰਨੀਆਂ ਦਾਤਾਂ ਦੇ ਕੇ ਸੁਖ ਦੇ ਕੇ ਨਿਵਾਜਿਆ। ਸੋ ਪ੍ਰਭ ਤਜ, ਉਸ ਵਾਹਿਗੁਰੂ ਨੂੰ ਭੁੱਲ ਗਏ, ਦੇਨ ਹਾਰ ਪ੍ਰਭ ਛੋੜ ਕੇ ਉਸ ਵਾਹਿਗੁਰੂ ਨੂੰ ਭੁੱਲ ਗਏ, ਉਹਦਾ ਚੇਤਾ ਹੀ ਕੋਈ ਨਹੀਂ। ਮੇਰੇ ਦਾਤਾ ਜੀ ਕਹਿੰਦੇ ਨੇ, ਮੂੜੇ ਮੂਰਖ ਕਿਹਾ, ਐ ਮੂਰਖ ਮਨ ਕੱਤ ਜਾਏ, ਕਿੱਧਰ ਭੱਜਾ ਫਿਰਦਾ ਹੈ। ਠਾਕੁਰ ਕਉ ਠਾਕੁਰ ਛੋੜ ਦਾਸੀ ਕੋ ਸੇਵੈ, ਠਾਕੁਰ ਨੂੰ ਪਰਮੇਸ਼ਰ ਜੀ ਨੂੰ ਛੱਡ ਕੇ ਤੇ ਮਾਇਆ ਰੂਪੀ ਦਾਸੀ ਨੂੰ ਤੂੰ ਸੇਵਦਾ ਫਿਰਦਾ। ਮਾਇਆ ਠਾਕੁਰ ਦੀ ਦਾਸੀ ਹੈ, ਤੇ ਜਿਨ੍ਹਾਂ ਨੇ ਠਾਕੁਰ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੇ ਨਾਲ ਸਾਂਝ ਪਾ ਲਈ, ਇਹ ਮਾਇਆ ਦਾਸੀ ਤਾਂ ਭਗਤਾਂ ਦੇ ਚਰਨਾਂ ਵਿੱਚ ਆ ਕੇ ਬਹਿ ਜਾਂਦੀ ਹੈ, ਸੂਰਜ ਵੱਲ ਪਿੱਠ ਕਰ ਲਈ ਤੇ ਪਰਛਾਵੇਂ ਦੇ ਪਿੱਛੇ ਦੌੜਨ ਲੱਗ ਪਏ। ਭਾਈ ਪਿਆਰਿਆ, ਸੂਰਜ ਵੱਲ ਮੁੱਖ ਕਰਕੇ ਵੇਖ, ਇਹ ਪਰਛਾਵਾਂ ਆਪਣੇ ਆਪ ਤੇਰੇ ਮਗਰ ਮਗਰ ਦੌੜੇਗਾ। ਸੂਰਜ ਹੈ ਵਾਹਿਗੁਰੂ, ਪਰਛਾਵਾਂ ਹੈ ਜਗਤ ਦੀ ਮਾਇਆ। ਜੇ ਵਾਹਿਗੁਰੂ ਨੂੰ ਤਿਆਗ ਕੇ ਮਾਇਆ ਮਗਰ ਦੌੜਾਂਗੇ, ਕੁਛ ਪੱਲੇ ਨਹੀਂ ਪੈਣਾ, ਤੇ ਜੇ ਵਾਹਿਗੁਰੂ ਵੱਲ ਧਿਆਨ ਕਰਕੇ ਤੁਰ ਪਵਾਂਗੇ, ਜਗਤ ਦੀ ਮਾਇਆ ਤਾਂ ਆਪਣੇ ਆਪ ਹੀ ਪਿੱਛੇ ਲੱਗ ਤੁਰੇਗੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਸ ਪ੍ਰਕਾਰ ਮੇਰੇ ਹਜ਼ੂਰ ਕਹਿੰਦੇ ਨੇ, ਸੋ ਪ੍ਰਭ ਤਜ, ਉਸ ਵਾਹਿਗੁਰੂ ਨੂੰ ਤੂੰ ਤਿਆਗ ਕੇ ਮੂੜੇ ਕੱਤ ਜਾਏ, ਕਿਤੇ ਤੁਰਿਆ ਫਿਰਦਾ ਹੈ, ਕਿੱਧਰ ਲੱਗਾ ਹੋਇਆ ਹੈ।
ਪਾਰ ਬ੍ਰਹਮ ਕੀ ਲਾਗੋ ਸੇਵ,
ਭਾਈ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਦੇ ਵਿੱਚ ਲੱਗੀਏ। ਵਾਹਿਗੁਰੂ ਦੀ ਸੇਵਾ ਕੀ ਹੈ? ਉਹਦਾ ਸ਼ੁਕਰਾਨਾ ਕਰਨਾ, ਮਾਲਕ ਦੇ ਗੁਣ ਗਾਉਣੇ, ਉਹਦੀਆਂ ਵਡਿਆਈਆਂ ਕਰਨੀਆਂ। ਗੁਣ ਕਹੋ ਹਰ ਲਹੋ, ਵਾਹਿਗੁਰੂ ਦੇ ਗੁਣ ਕਹਿ ਕੇ ਉਹਨੂੰ ਪ੍ਰਾਪਤ ਕਰਨਾ ਹੈ। ਉਹਦੇ ਗੁਣ ਗਾਵਾਂਗੇ ਤਾਂ ਆਪਣੇ ਆਪ ਹਿਰਦੇ ਵਿੱਚ ਵਸ ਜਾਏਗਾ। ਵਾਹਿਗੁਰੂ ਦੇ ਗੁਣ ਐਵੇਂ ਨਹੀਂ ਕਿ ਜਿਵੇਂ ਕਿਸੇ ਬੰਦੇ ਦੀਆਂ ਵਡਿਆਈਆਂ ਨੇ। ਸਤਸੰਗਤ ਜੀ, ਭਾਈ ਗੁਰਦਾਸ ਜੀ ਨੇ ਇਹ ਗੁੱਝਾ ਭੇਦ ਖੋਲਿਆ ਆਪਣੇ ਕਵਿਤ ਸਵਈਆਂ ਦੇ ਅੰਦਰ। ਆਖਣ ਲੱਗੇ, ਅੱਡ ਅੱਡ ਨਾਮ ਵਾਹਿਗੁਰੂ ਦੇ ਲੈ ਕੇ ਉਹਨੂੰ ਜਪਣਾ, ਉਹਨੂੰ ਧਿਆਉਣਾ, ਤਾਂ ਕਿ ਉਹਦੇ ਗੁਣ ਸਾਡੇ ਅੰਦਰ ਵੀ ਪੈਦਾ ਹੋ ਜਾਣ। ਵਾਹਿਗੁਰੂ ਨੂੰ ਜੇ ਚਿੰਤਾ ਮਨ ਕਹਿ ਕੇ ਧਿਆਵਾਂਗੇ, ਸਾਡੇ ਮਨ ਦੀ ਚਿੰਤਾ ਵੀ ਦੂਰ ਹੋ ਜਾਏਗੀ। ਕਈਆਂ ਨੂੰ ਡਾਕਟਰ ਕਹਿੰਦੇ ਨੇ ਨਾ ਕਿ ਤੁਹਾਨੂੰ ਬਿਮਾਰੀ ਹੋਰ ਕੋਈ ਨਹੀਂ ਹੈ, ਚਿੰਤਾ ਨਾ ਕਰਿਆ ਕਰੋ। ਤੇ ਉਹ ਬੰਦਾ ਕਹਿੰਦਾ ਹੈ, ਡਾਕਟਰ ਸਾਹਿਬ, ਮੈਂ ਚਿੰਤਾ ਜਾਣ ਬੁੱਝ ਕੇ ਤੇ ਨਹੀਂ ਕਰਦਾ, ਆਪਣੇ ਆਪ ਹੀ ਹੋਈ ਜਾਂਦੀ ਹੈ। ਕੋਈ ਗੋਲੀ ਦੇ ਦਿਓ, ਕੋਈ ਟੀਕਾ ਲਾ ਦਿਓ, ਕੋਈ ਯਤਨ ਇਹੋ ਜਿਹਾ ਵੀ ਚਿੰਤਾ ਨਾ ਹੋਵੇ। ਤੇ ਡਾਕਟਰ ਕਹਿੰਦੇ ਨੇ, ਭਾਈ ਇਹਦੀ ਕੋਈ ਗੋਲੀ ਨਹੀਂ, ਕੋਈ ਟੀਕਾ ਨਹੀਂ, ਕੋਈ ਓਪਰੇਸ਼ਨ ਨਹੀਂ। ਇਹ ਜਿਹੜਾ ਚਿੰਤਾ ਦਾ ਰੋਗ ਹੈ ਨਾ, ਇਹ ਤਾਂ ਅੰਤਹਿਕਰਨ ਦੇ ਅੰਦਰ, ਅਚੇਤਨ ਮਨ ਦੇ ਅੰਦਰ ਆਪਣੇ ਆਪ ਹੀ ਫੁਰਦਾ ਹੈ। ਇਹਦਾ ਕੋਈ ਦੁਨਿਆਵੀ ਇਲਾਜ ਨਹੀਂ ਹੋ ਸਕਦਾ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਹਿਗੁਰੂ ਨੂੰ ਚਿੰਤਾ ਮਨ ਜਾਣ ਕੇ ਤੂੰ ਚਿਤਾਰੇਗਾ, ਧਿਆਵੇਂਗਾ, ਤੇਰੀ ਚਿੰਤਾ ਆਪਣੇ ਆਪ ਹੀ ਨਾਸ ਹੋ ਜਾਏਗੀ। ਸਿਮਰਨ ਕਰਨ ਦੇ ਨਾਲ ਚਿੰਤਾ ਮੁੱਕ ਜਾਂਦੀ ਹੈ। ਚਿੰਤਨ ਕਰਨਾ ਹੈ, ਚਿੰਤਾ ਨਹੀਂ ਕਰਨੀ। ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ, ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ। ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭੈ ਭਜਨ ਪਰਮ ਭੈ ਦਲ ਭਜਾਏ ਹੈ। ਸਿਮਰਤ ਨਾਥ ਨਿਰਵੈਰ ਬੈਰ ਭਉ ਤਿਆਗਿਓ, ਭਾਗਿਓ ਭੇਦ ਖੇਦ ਨਿਰਭੇਦ ਗੁਣ ਗਾਏ ਹੈ। ਵਾਹਿਗੁਰੂ ਦੇ ਗੁਣ ਗਾਈਏ। ਜਾਪ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ ਜਦੋਂ ਆਪਾਂ, ਤਾਂ ਇਹੀ ਸਾਰਾ ਕੁਝ ਵਰਤ ਰਿਹਾ ਹੈ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ। ਜਿਵੇਂ ਜਿਵੇਂ ਵਾਹਿਗੁਰੂ ਦੇ ਅੱਡ ਅੱਡ ਨਾਮ ਲੈ ਕੇ ਉਹਦੇ ਚਰਨਾਂ ਤੇ ਨਮਸਕਾਰ ਕਰਦੇ ਹਾਂ, ਸਾਡੇ ਅੰਦਰ ਵੀ ਵਾਹਿਗੁਰੂ ਦੇ ਗੁਣ ਪ੍ਰਗਟ ਹੁੰਦੇ ਹਨ। ਇਹੀ ਤਾਂ ਸਿੱਖੀ ਦੀ ਕਮਾਈ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਇਹ ਭੇਦ ਸਾਨੂੰ ਉਜਾਗਰ ਕਰਕੇ ਦਿੱਤਾ ਹੈ ਕਿ ਗੁਰੂ ਦੇ ਚਰਨਾਂ ਵਿੱਚ ਆਉਣਾ ਤੇ ਆਪਣੇ ਅਵਗੁਣ ਸਾਰੇ ਕੱਢ ਦੇਣੇ ਤੇ ਗੁਣ ਧਾਰਨ ਕਰ ਲੈਣੇ। ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਇਸ ਲਈ ਪਾਰ ਬ੍ਰਹਮ ਕੀ ਲਾਗੋ ਸੇਵ, ਵਾਹਿਗੁਰੂ ਦੀ ਸੇਵਾ ਵਿੱਚ ਜੁੜੀਏ, ਸੁਰਤ ਦੁਆਰਾ ਉਹਦੀ ਸੇਵਾ ਵਿੱਚ ਜੁੜੀਏ, ਨਾਮ ਜਪ ਕੇ ਉਹਦੇ ਗੁਣਾਂ ਨੂੰ ਗਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ।
ਗੁਰ ਤੇ ਸੁਜੈ ਨਿਰੰਜਨ ਦੇਵ,
ਨਿਰੰਜਨ ਜੋ ਕਾਲਖ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਹੈ ਨਾ, ਮਾਇਆ ਦਾ ਮਾਲਕ ਹੈ, ਮਾਇਆ ਤੋਂ ਉੱਚਾ ਹੈ, ਉਹ ਸੁੱਜੇਗਾ ਕਿਵੇਂ? ਕਿਉਂਕਿ ਸਾਡੀਆਂ ਪੰਜ ਇੰਦਰੀਆਂ ਉਹਦੇ ਤੱਕ ਪਹੁੰਚ ਨਹੀਂ ਕਰ ਸਕਦੀਆਂ, ਸਾਡਾ ਮਨ ਸਾਡੀ ਬੁੱਧੀ ਉਹਦੇ ਤੱਕ ਪਹੁੰਚ ਨਹੀਂ ਕਰ ਸਕਦੀ। ਤਾਂ ਸਾਨੂੰ ਸਤਿਗੁਰਾਂ ਨੇ ਭੇਦ ਦੱਸਿਆ, ਗੁਰ ਤੇ ਸੁੱਜੈ, ਗੁਰੂ ਦੇ ਕੋਲੋਂ ਸੋਝੀ ਮਿਲਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੇ ਦੁਆਰੇ ਤੇ ਆਵਾਂਗੇ ਤਾਂ ਵਾਹਿਗੁਰੂ ਦੇ ਗੁਣਾਂ ਦੀ, ਉਹਦੀਆਂ ਵਡਿਆਈਆਂ ਦੀ ਸੋਝੀ ਸਾਨੂੰ ਪ੍ਰਾਪਤ ਹੋਵੇਗੀ। ਵਿਸਰਾਮ ਦੇ ਕੇ ਕੇਂਦਰੀ ਭਾਵ ਦੇ ਬਚਨ ਬਖਸ਼ ਕੇ ਅੱਗੇ ਕਿਰਪਾ ਕਰਦੇ ਹਨ ਜੀ।
ਜਿਨਕੀਏ ਰੰਗ ਅਨੇਕ ਪ੍ਰਕਾਰ,
ਜਿਸ ਵਾਹਿਗੁਰੂ ਨੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਜਗਤ ਰੰਗ ਬਿਰੰਗਾ ਜਗਤ ਭਾਈ ਪੈਦਾ ਕੀਤਾ ਹੈ, ਅਨੇਕਾਂ ਪ੍ਰਕਾਰ ਦੀ, ਅਨੇਕਾਂ ਢੰਗਾਂ ਦੀ, ਜੁਗਤਾਂ ਦੀ ਸਾਰੀ ਰਚਨਾ ਰਚਾਈ ਹੈ।
ਓ ਪਤ ਪਰ ਲੋ ਨਿਮਖ ਮਜਾਰ,
ਇੱਕ ਨਿਮਖ ਮਾਤਰ ਦੇ ਵਿੱਚ, ਅੱਖ ਚਮਕਣ ਜਿੰਨੇ ਸਮੇਂ ਦੇ ਵਿੱਚ, ਉਹ ਵਾਹਿਗੁਰੂ ਇਸ ਸਾਰੀ ਕਾਇਨਾਤ ਨੂੰ ਬਣਾ ਵੀ ਸਕਦਾ ਤੇ ਮਿਟਾ ਵੀ ਸਕਦਾ ਹੈ। ਉਹ ਬਣਾਉਂਦਾ ਵੀ ਹੈ ਤੇ ਮਿਟਾਉਂਦਾ ਵੀ ਹੈ, ਇੱਕ ਨਿਮਖ ਜਿੰਨੇ ਸਮੇਂ ਦੇ ਵਿੱਚ ਹੀ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਹੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੀ ਵਿਆਖਿਆ ਵਿੱਚ ਇਹ ਬਚਨ ਸਾਰੇ ਕੀਤੇ ਨੇ ਨਾ, ਸਾਨੂੰ ਸਮਝਾਏ ਨੇ ਨਾ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਉਹ ਵਾਹਿਗੁਰੂ ਇੱਕ ਛਿਨ ਵਿੱਚ ਹੀ ਨਾਸ ਵੀ ਕਰ ਦਿੰਦਾ ਹੈ, ਬਣਾ ਵੀ ਦਿੰਦਾ ਹੈ।
ਜਾ ਕੀ ਗਤ ਮਿਤ ਕਹੀ ਨਾ ਜਾਏ,
ਉਹਦੀ ਗਤ ਮਿਤ, ਉਹਦੀ ਗਿਣਤੀ ਮਿਣਤੀ, ਉਹ ਕੀ ਕਰਦਾ ਹੈ, ਕਿਵੇਂ ਕਰਦਾ ਹੈ, ਉਹਦੀ ਖੇਡ ਕੀ ਹੈ, ਇਹਨੂੰ ਕੋਈ ਨਹੀਂ ਜਾਣ ਸਕਦਾ। ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਦਾ ਪਾਠ ਜਦੋਂ ਆਪਾਂ ਕਰਦੇ ਹਾਂ ਤਾਂ ਉੱਥੇ ਮਹਾਰਾਜ ਜੀ ਨੇ ਸਾਨੂੰ ਇਹ ਸਾਰਾ ਭੇਦ ਖੋਲ ਕੇ ਦੱਸਿਆ, ਭਾਈ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਉਸ ਵਾਹਿਗੁਰੂ ਦੀ ਗਤ ਮਿਤ ਨੂੰ ਕੋਈ ਨਹੀਂ ਜਾਣਦਾ, ਤਿਸ ਕਾ ਮੰਤਰ ਨਾ ਜਾਣੈ ਹੋਰ, ਉਹ ਆਪਣੀ ਕਰਨੀ ਨੂੰ ਆਪ ਹੀ ਜਾਣਦਾ ਹੈ।
ਸੋ ਪ੍ਰਭ ਮਨ ਮੇਰੇ ਸਦਾ ਧਿਆਏ,
ਹੇ ਮੇਰਿਆ ਮਨਾ, ਐਸੇ ਵਾਹਿਗੁਰੂ ਨੂੰ ਸਦਾ ਧਿਆ, ਤੁਰਿਆ ਫਿਰਦਾ, ਉੱਠਦਾ ਬਹਿੰਦਾ, ਸੁੱਤਾ ਜਾਗਦਾ, ਹਰ ਵੇਲੇ ਵਾਹਿਗੁਰੂ ਨੂੰ ਧਿਆ। ਸਿਮਰਨ ਕੀ ਹੈ? ਇਹ ਕੇਵਲ ਜੀਭਾ ਦਾ ਮਕੈਨੀਕਲ ਉਚਾਰਨ ਨਹੀਂ ਹੈ। ਜੇ ਅਤਿ ਸੰਖੇਪ ਵਿੱਚ ਕਹਿਣਾ ਹੋਵੇ ਤਾਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਅੰਗ ਸੰਗ ਜਾਣਨਾ ਹੀ ਸਿਮਰਨ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਸਾਨੂੰ ਗੁਰੂ ਕਾ ਉਪਦੇਸ਼ ਹੈ, ਸਾਸ ਸਾਸ ਸਿਮਰੋ ਗੋਬਿੰਦ, ਉਸ ਵਾਹਿਗੁਰੂ ਨੂੰ ਸਵਾਸ ਸਵਾਸ ਧਿਆਉਣਾ ਕਰੀਏ।
ਆਏ ਨਾ ਜਾਵੇ ਨਿਹ ਚਲ ਧਨੀ।
ਉਹ ਪਰਮੇਸ਼ਰ ਸਦਾ ਨਿਹਚਲ ਹੈ, ਅਬਨਾਸੀ ਜੀਵਨ ਕੋ ਦਾਤਾ, ਉਹ ਅਬਨਾਸੀ ਹੈ। ਉਹ ਪਰਮੇਸ਼ਰ ਨੇ ਨਾ ਤਾਂ ਕਦੇ ਜਨਮ ਧਾਰਿਆ ਤੇ ਨਾ ਕਦੇ ਮੌਤ ਆਵੇਗੀ, ਨਾ ਉਹ ਸਾਧ ਸੰਗਤ ਜੀ ਕਿਸੇ ਜੂਨ ਵਿੱਚ ਆਉਂਦਾ ਹੈ, ਨਾ ਉਹਦਾ ਕੋਈ ਆਦ ਹੈ ਤੇ ਨਾ ਹੀ ਉਹਦਾ ਕੋਈ ਅੰਤ ਹੈ। ਐਸਾ ਨਿਹਚਲ ਹੈ, ਸਦਾ ਥਿਰ ਰਹਿਣ ਵਾਲਾ ਹੈ।
ਬੇਅੰਤ ਗੁਨਾ ਤਾਕੇ ਕੇਤਕ ਗਣੀ।
ਐਸੇ ਵਾਹਿਗੁਰੂ ਦੇ ਬੇਅੰਤ ਬੇਅੰਤ ਗੁਣ ਨੇ, ਕਿੰਨੇ ਕੁ ਦੀ ਗਿਣਤੀ ਕਰ ਲਈਏ। ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤ ਪਾਲ ਹੋ। ਹਮ ਠਾਕੁਰ, ਤੂੰ ਠਾਕੁਰ, ਤੂੰ ਮਾਲਕ ਹੈ ਵਾਹਿਗੁਰੂ, ਤੇਰੇ ਗੁਣ ਇੰਨੇ ਨੇ ਕਿ ਤੇਰੇ ਗੁਣਾਂ ਦੀ ਗਿਣਤੀ ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ, ਮੇਰੀ ਇੱਕ ਜੀਭਾ ਤੇਰੇ ਅਨੇਕ ਗੁਣਾਂ ਦਾ ਵਰਣਨ ਕਰ ਹੀ ਨਹੀਂ ਸਕਦੀ।
ਲਾਲ ਨਾਮ ਜਾ ਕੇ ਭਰੇ ਭੰਡਾਰ।
ਪਰਮੇਸ਼ਰ ਦਾ ਨਾਮ ਰਤਨ ਹੈ, ਅਮੋਲਕ ਲਾਲ ਹੈ, ਅਸਲ ਹੀਰਾ ਹੈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਅੰਦਰ ਹੀ ਹੈ, ਕਿਤੇ ਬਾਹਰ ਨਹੀਂ ਹੈ। ਜੇ ਗੁਰੂ ਦੀ ਸਿੱਖਿਆ ਸੁਣ ਲਈਏ, ਇਹ ਖਜ਼ਾਨਾ ਅੰਦਰੋਂ ਹੀ ਲੱਭ ਜਾਏਗਾ। ਨਾਮ ਸਾਡੇ ਅੰਦਰ ਹੀ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਇਹ ਸਾਡੇ ਅੰਦਰੋਂ ਲੱਭ ਜਾਵੇਗਾ। ਐਸਾ ਵਾਹਿਗੁਰੂ ਦਾ ਨਾਮ ਰੂਪੀ ਖਜ਼ਾਨਾ।
ਸਗਲ ਘਟਾ ਦੇਵੈ ਆਧਾਰ।
ਉਹ ਵਾਹਿਗੁਰੂ ਸਾਰੇ ਜੀਵਾਂ ਦਾ ਆਧਾਰ ਹੈ, ਆਸਰਾ ਹੈ, ਸਾਰਿਆਂ ਨੂੰ ਪ੍ਰਤਪਾਲਣ ਵਾਲਾ, ਰੋਜੀ ਰੋਟੀ ਦੇਣ ਵਾਲਾ ਹੈ।
ਸਤ ਪੁਰਖ ਜਾ ਕੋ ਹੈ ਨਾਉ।
ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਹੈ ਸਤ ਪੁਰਖ। ਸਤ ਸੰਗਤ ਜੀ, ਵਾਹਿਗੁਰੂ ਦੇ ਨਾਮ ਤਾਂ ਬੇਅੰਤ ਨੇ, ਪਰ ਹਜ਼ੂਰ ਨੇ ਆਖਿਆ ਕਿ ਬਾਕੀ ਸਾਰੇ ਦੇ ਸਾਰੇ ਨਾਮ ਕਿਰਤਮ ਹਨ, ਅਸੀਂ ਰੱਖੇ ਹੋਏ ਨੇ, ਤੇ ਤੇਰਾ ਪਰਾ ਪੂਰਵਲਾ ਨਾਮ ਕਿਹੜਾ ਹੈ? ਉਹ ਹੈ ਸਤ ਨਾਮ। ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਵਲਾ, ਹੇ ਮੇਰੇ ਪਾਤਸ਼ਾਹ, ਤੇਰਾ ਨਾਮ ਹੈ ਸਤ ਪੁਰਖ, ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੇਰਾ ਨਾਉਂ ਸਦਾ ਥਿਰ ਰਹਿਣ ਵਾਲਾ ਹੈ, ਤੇਰੀ ਹੋਂਦ ਸਦੀਵੀ ਹੈ, ਬਾਕੀ ਤਾਂ ਸਾਰਾ ਕੁਝ ਹੀ ਬਿਨ ਸੰਹਾਰ ਹੈ।
ਮਿਟਹਿ ਕੋਟ ਅਗ ਨਿਮਖ ਜਸ ਗਾਓ।
ਮੇਰੇ ਪਾਪ ਕਰੋੜਾਂ ਨੇ, ਗਿਣਤੀ ਮਿਣਤੀ ਤੋਂ ਪਰੇ ਨੇ, ਮੇਰੇ ਕੋਲੋਂ ਗਿਣੇ ਨਹੀਂ ਜਾਂਦੇ। ਮੈਂ ਰੋਜ਼ ਕਿੰਨੇ ਪਾਪ ਕਰਦਾ, ਨੇਤਰਾਂ ਦੁਆਰਾ, ਜੀਭਾਂ ਦੁਆਰਾ, ਕੰਨਾਂ ਦੁਆਰਾ, ਮੈਂ ਬੜੇ ਪਾਪ ਕਰਦਾ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ। ਪਰਦਾਤਾ ਜੀ, ਤੇਰਾ ਨਾਮ ਏਡਾ ਵੱਡਾ ਹੈ, ਕੱਟਹਿ ਪਾਪ ਅਸੰਖ ਨਾਮਹਿ ਇੱਕ ਕਣੀ। ਤੇਰੇ ਨਾਮ ਦੀ ਇੱਕ ਕਣੀ ਕਰੋੜਾਂ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦੀ ਹੈ। ਲੱਖ ਮੜਿਆਂ ਕਰ ਏਕ ਠੇ, ਏਕ ਰੱਤੀ ਲੇ ਪਾਹੇ। ਕਰੋੜਾਂ ਕਰੋੜਾਂ ਲੱਕੜਾਂ ਰੁੱਖ ਇਕੱਠੇ ਕੀਤੇ ਹੋਣ, ਸੁੱਕੀਆਂ ਲੱਕੜਾਂ ਦੇ ਢੇਰ ਲੱਗੇ ਹੋਣ, ਕਿੰਨੀ ਕੁ ਅੱਗ ਚਾਹੀਦੀ ਹੈ ਉਹਨੂੰ ਸਾੜਨ ਲਈ? ਕੇਵਲ ਤੇ ਕੇਵਲ ਇੱਕ ਤੀਲੀ, ਇੱਕ ਚੰਗਿਆੜੀ। ਜਿਵੇਂ ਇੱਕ ਚੰਗਿਆੜੀ ਜੰਗਲਾਂ ਦੇ ਜੰਗਲ ਸਾੜ ਕੇ ਸਵਾਹ ਕਰ ਸਕਦੀ ਹੈ, ਉਸੇ ਪ੍ਰਕਾਰ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਸਿਮਰਨ, ਉਹ ਕਰੋੜਾਂ ਕਰੋੜਾਂ ਪਾਪਾਂ ਨੂੰ ਨਾਸ ਕਰਨ ਦੇ ਸਮਰੱਥ ਹੈ। ਇੱਕ ਨਿਮਖ ਵੀ ਜੇ ਧਿਆਨ ਧਰ ਦਈਏ, ਇੱਕ ਨਿਮਖ ਵੀ ਜੇ ਸਾਡੀ ਸੁਰਤ ਇਕਾਗਰ ਹੋ ਜਾਵੇ, ਤਾਂ ਸਾਰੇ ਪਾਪ ਹੀ ਕੱਟੇ ਜਾਂਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਵਾਰ ਤੇਰਾ ਨਾਮ ਰਸਨਾ ਨਾਲ ਕਹਿ ਲਈਏ, ਸਤਨਾਮ ਸ੍ਰੀ ਵਾਹਿਗੁਰੂ, ਸੁਰਤ ਜੁੜ ਜਾਵੇ ਸਈ, ਸਾਰੇ ਪਾਪ ਹੀ ਕੱਟੇ ਜਾਂਦੇ ਹਨ।
ਬਾਲ ਸਖਾਈ ਭਗਤਨ ਕੋ ਮੀਤ।
ਵਾਹਿਗੁਰੂ ਆਪਣੇ ਭਗਤਾਂ ਦਾ ਬਾਲ ਸਖਾਈ ਮਿੱਤਰ ਹੈ, ਭਾਵ ਕੇ ਮੁੱਢ ਦਾ ਸਾਥੀ ਹੈ ਤੇ ਸਦਾ ਨਿਭਣ ਵਾਲਾ ਵੀ ਹੈ। ਉਹ ਕਦੇ ਆਪਣੇ ਮਿੱਤਰਾਂ ਦਾ, ਭਗਤਾਂ ਦਾ, ਪਿਆਰਿਆਂ ਦਾ ਸਾਥ ਨਹੀਂ ਛੱਡਦਾ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਵਾਹਿਗੁਰੂ ਦਾ ਨਾਮ ਕਿਵੇਂ ਸਹਾਇਤਾ ਕਰਦਾ? ਸਤਿਗੁਰਾਂ ਨੇ ਕਿਰਪਾ ਕਰਕੇ ਕੁਝ ਉਦਾਹਰਨਾਂ ਦਿੱਤੀਆਂ। ਫਰਮਾਇਆ, ਬੂਢਤ ਕਉ ਜੈਸੇ ਬੇੜੀ ਮਿਲਤ, ਬੁਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੈ ਖੀਰ। ਇਹ ਉਦਾਹਰਨਾਂ ਦੇ ਰਹੇ ਨੇ। ਆਖਿਆ, ਜੈਸੇ ਰਣਮੈ ਸਖਾ ਭਰਾਤ, ਜੈਸੇ ਭੂਖੇ ਭੋਜਨ ਮਾਤ। ਬਹੁਤ ਉਦਾਹਰਨਾਂ ਦੇ ਕੇ ਵੀ ਮੇਰੇ ਹਜ਼ੂਰ ਕਹਿੰਦੇ ਨੇ, ਬਹੁਤ ਉਪਮਾ ਥੋਰ ਕਹੀ, ਉਪਮਾ ਤਾਂ ਬੜੀ ਹੈ, ਥੋੜੀ ਜੇ ਦੱਸੀ ਹੈ। ਇਸ ਪ੍ਰਕਾਰ ਵਾਹਿਗੁਰੂ ਆਪਣੇ ਪਿਆਰਿਆਂ ਦਾ ਬਾਲ ਸਖਾਈ ਮਿੱਤਰ ਹੈ, ਸਦਾ ਨਾਲ ਰਹਿਣ ਵਾਲਾ ਹੈ ਜੀ।
ਪ੍ਰਾਨ ਆਧਾਰ ਨਾਨਕ ਹਿਤ ਚੀਤ।
ਉਹ ਪ੍ਰਾਣਾਂ ਦਾ ਆਧਾਰ ਹੈ, ਪ੍ਰਾਣਾਂ ਦਾ ਆਸਰਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਪੰਜਵੇਂ ਜਾਮੇ ਵਿੱਚ ਸਾਹਿਬ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਦੱਸਦੇ ਨੇ, ਭਾਈ ਸਦਾ ਉਹਨੂੰ ਚਿੱਤ ਵਿੱਚ ਧਾਰਿਆ ਕਰੀਏ, ਸਦਾ ਉਹਨੂੰ ਧਿਆਇਆ ਕਰੀਏ, ਹਰ ਵੇਲੇ ਉਹਦਾ ਸ਼ੁਕਰਾਨਾ ਕਰਿਆ ਕਰੀਏ, ਉਲਾਂਭੇ ਨਾ ਦਈਏ। ਜੇ ਸ਼ੁਕਰਾਨਾ ਕਰਾਂਗੇ ਤਾਂ ਜੀਵਨ ਬੜਾ ਸੁਖਾਲਾ ਬਣ ਜਾਵੇਗਾ, ਜੇ ਉਲਾਂਭੇ ਦੇਵਾਂਗੇ ਤਾਂ ਜੀਵਨ ਦੁੱਖਾਂ ਦੇ ਨਾਲ ਭਰ ਜਾਵੇਗਾ। ਜਿਹੜੇ ਰਿਸ਼ਤੇ ਦੇ ਵਿੱਚ ਉਲਾਂਭੇ ਆ ਜਾਣ, ਗਿਆਨੀ ਮਸਕੀਨ ਜੀ ਦਾ ਬੜਾ ਪਿਆਰਾ ਬਚਨ, ਉਹ ਕਹਿੰਦੇ ਸਨ ਕਿ ਉਲਾਂਭੇ ਰਿਸ਼ਤੇ ਨੂੰ ਤੋੜ ਦਿੰਦੇ ਨੇ ਤੇ ਚੇਤੇ ਰੱਖੀ ਉਲਾਂਭੇ ਸ਼ਰਧਾ ਨੂੰ ਵੀ ਤੋੜ ਦਿੰਦੇ ਨੇ। ਜੇ ਤੂੰ ਆਪਣੇ ਗੁਰੂ ਨਾਲ ਪ੍ਰੀਤ ਪਾਉਣੀ ਹੈ ਤੇ ਉਲਾਂਭੇ ਦੇਣੇ ਪਿਆਰਿਆ ਬੰਦ ਕਰ, ਸ਼ੁਕਰਾਨਾ ਕਰਿਆ ਕਰ, ਤੇ ਸ਼ੁਕਰਾਨਾ ਕਰੀਏ ਰਿਸ਼ਤਾ ਗੂੜਾ ਹੋ ਜਾਏਗਾ। ਸਤਿਗੁਰੂ ਕਿਰਪਾ ਕਰਕੇ ਆਪ ਰਸ ਬਖਸ਼ਿਸ਼ ਕਰ ਦੇਣਗੇ। ਔਰ ਗੁਰਮੁਖੋ, ਉਹ ਜਿਹੜੇ ਸੁੱਖ ਅਸੀਂ ਭਾਲਦੇ ਹਾਂ ਨਾ, ਬਾਬਾ ਜੀ ਮਾਇਆ ਦੇ ਦਿਓ, ਬਾਬਾ ਜੀ ਕਾਰੋਬਾਰ ਚੱਲ ਪੈ, ਸਾਡਾ ਕਾਕਾ ਬਾਹਰ ਚਲਾ ਜਾਏ, ਪਾਤਸ਼ਾਹ ਜੀ ਨੇ ਆਖਿਆ ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਗੁਣ ਗਾਉਣ ਦੇ ਵਿੱਚ ਸੁੱਖ ਹੈ, ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਿੱਚ ਸੁੱਖ ਹੈ, ਉਲਾਂਭੇ ਦੇਣ ਵਿੱਚ ਨਹੀਂ। ਆਰੰਭ ਵਿੱਚ ਦਾਸ ਨੇ ਬੇਨਤੀ ਕੀਤੀ ਵੀ ਵੈਦ ਕੋਲ, ਡਾਕਟਰ ਕੋਲ ਜਾ ਕੇ ਆਪਣੀ ਮਰਜ਼ੀ ਨਾਲ ਅਸੀਂ ਇਲਾਜ ਨਹੀਂ ਤਜਵੀਜ਼ ਕਰ ਸਕਦੇ ਕਿ ਮੈਨੂੰ ਇਹ ਗੋਲੀ ਦਿਓ, ਇਹ ਇਲਾਜ ਕਰੋ। ਉਵੇਂ ਹੀ ਆਪਾਂ ਗੁਰੂ ਦੇ ਦਰ ਤੇ ਆ ਕੇ ਇਹ ਨਹੀਂ ਮੰਗਣਾ ਕਿ ਆਹ ਖਾਸ ਚੀਜ਼ ਮੈਨੂੰ ਝੋਲੀ ਪਾਓ, ਜਿਨ੍ਹਾਂ ਦੀ ਸੁਰਤ ਉੱਚੀ ਹੋ ਗਈ। ਉਹ ਕਹਿੰਦੇ ਨੇ, ਸਤਿਗੁਰੂ ਤੇਰੀ ਰਜ਼ਾ ਵਿੱਚ ਰਾਜੀ, ਤੇਰੇ ਹੁਕਮ ਦੇ ਵਿੱਚ ਸੱਚੇ ਪਾਤਸ਼ਾਹ ਜੀ ਅਸੀਂ ਸਿਰ ਝੁਕਾਈਏ, ਇਹ ਦਾਤ ਸਾਡੀ ਝੋਲੀ ਪਾ। ਸੋ ਅੱਜ ਦੇ ਪਾਵਨ ਹੁਕਮ ਦੇ ਵਿੱਚ ਦਾਤਾਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਨਾ, ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਤੇ ਆਪਣੇ ਆਪੇ ਨੂੰ ਵਡਭਾਗਾ ਜਾਣਨਾ ਕਿ ਮੈਂ ਆਪਣੇ ਪਿਆਰੇ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ, ਉਹਦੇ ਹੁਕਮ ਵਿੱਚ ਤਿਆਰ ਬਰ ਤਿਆਰ, ਉਹਦੀ ਕਿਰਪਾ ਦਾ ਪਾਤਰ ਬਣਾ। ਇਹ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਉਤਸ਼ਾਹ ਸਾਨੂੰ ਬਖਸ਼ਿਸ਼ ਕੀਤਾ ਹੈ, ਜੋ ਲੜੀਵਾਰ ਗੁਰਬਾਣੀ ਦੀ ਅੰਮ੍ਰਿਤ ਕਥਾ ਦੀ ਧਾਰਾ ਇਸ ਵੇਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 944 ਉੱਪਰ ਸਿੱਧ ਗੋਸ਼ਟ ਬਾਣੀ ਦੇ ਵਿੱਚ 60 ਪੌੜੀਆਂ ਪਿੱਛੇ ਵਿਚਾਰ ਹੋ ਚੁੱਕੀ ਹੈ, 61 ਨੰਬਰ ਪੌੜੀ ਹੈ। ਆਓ ਬੜੇ ਪ੍ਰੇਮ ਦੇ ਨਾਲ ਦਰਸ਼ਨ ਕਰੀਏ ਜੀ।
ਮਨ ਕਾ ਜੀਓ ਪਵਨ ਕਥੀਅਲੇ, ਪਵਨ ਕਹਾ ਰਸ ਖਾਈ।
ਸਾਡੇ ਮਨ ਦਾ, ਸਾਡੇ ਜਿਹੜੇ ਸਾਧ ਸੰਗਤ ਜੀ, ਮਨ ਦਾ ਅਰਥ ਇੱਥੇ ਜੀਵਨ ਆਏਗਾ। ਜੀਵਨ ਦਾ ਜੋ ਆਧਾਰ ਹੈ ਉਹ ਪਵਨ ਕਥੀਅਲੇ, ਸਵਾਸਾਂ ਨੂੰ ਕਿਹਾ ਜਾਂਦਾ ਹੈ। ਇਹ ਸਿੱਧ ਸਵਾਲ ਕਰ ਰਹੇ ਨੇ ਜਿਹੜੇ 84 ਸਿੱਧ ਨੇ ਨਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਿੱਧਾਂ ਦੀ 3 ਵਾਰ ਗੋਸ਼ਟ ਹੋਈ ਹੈ। ਪਹਿਲੀ ਉਦਾਸੀ ਦੇ ਦੌਰਾਨ ਸੁਮੇਰ ਪਰਬਤ ਤੇ, ਦੂਸਰੀ ਉਦਾਸੀ ਦੇ ਦੌਰਾਨ ਨਾਨਕ ਮੱਤੇ, ਤੇ ਜਦੋਂ ਸਤਿਗੁਰਾਂ ਨੇ ਚਾਰੇ ਉਦਾਸੀਆਂ ਕਰ ਲਈਆਂ ਤਾਂ ਮੇਰੇ ਪਾਤਸ਼ਾਹ ਜੀ ਅਚਲ ਬਟਾਲੇ ਦੀ ਧਰਤੀ ਤੇ ਸਿੱਧਾਂ ਦੇ ਨਾਲ ਗੋਸ਼ਟ ਵੀ ਕੀਤੀ। ਉਹ ਜੀਵਨ ਦਾ ਆਖਰੀ ਪੜਾਅ ਹੈ। ਇਸੇ ਦੌਰਾਨ ਸਿੱਧਾਂ ਨੇ ਬੜੇ ਸਵਾਲ ਕੀਤੇ ਨੇ, ਜਿਸ ਨੂੰ ਸਤਿਗੁਰਾਂ ਨੇ ਸਿੱਧ ਗੋਸ਼ਟ ਬਾਣੀ ਦੇ ਅੰਦਰ ਕਿਰਪਾ ਕਰਕੇ ਸੰਬੋਧ ਦਿੱਤਾ। ਸਿੱਧਾਂ ਦਾ ਸਵਾਲ ਹੈ, ਮਨ ਕਾ ਜੀਓ ਪਵਨ ਕਥੀਅਲੇ, ਕਿ ਸਾਡੇ ਜੀਵਨ ਦਾ ਆਧਾਰ ਸਵਾਸਾਂ ਨੂੰ ਕਿਹਾ ਜਾਂਦਾ ਹੈ, ਪਵਨ ਕਹਾਂ ਰਸ ਖਾਈ, ਤੇ ਇਹ ਜਿਹੜੇ ਸਵਾਸ ਨੇ ਇਹ ਕਿਤੋਂ ਆਸਰਾ ਲੈਂਦੇ ਨੇ, ਇਹ ਕਿਹੜੇ ਰਸ ਦੇ ਆਧਾਰ ਤੇ ਰਹਿੰਦੇ ਹਨ।
ਗਿਆਨ ਕੀ ਮੁਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ।
ਗਿਆਨ ਕੀ ਮੁਦਰਾ, ਗਿਆਨ ਦੀ ਅਵਸਥਾ ਕੀ ਹੈ, ਵੀ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹ ਅਵਸਥਾ ਕੀ ਹੈ। ਸਿੱਧ ਕੀ ਕਵਨ ਕਮਾਈ, ਜਿਹੜਾ ਸਿੱਧ ਪੁਰਖ ਹੈ, ਪੁੱਗਿਆ ਹੋਇਆ ਹੈ, ਜਿਹਨੇ ਕੈਵੱਲੇ ਪ੍ਰਾਪਤ ਕਰ ਲਿਆ, ਮੁਕਤ ਹੋ ਗਿਆ, ਉਹਦੀ ਕਮਾਈ ਕੀ ਹੈ, ਭਾਵ ਕਿ ਉਹਦੀ ਅਵਸਥਾ ਕੀ ਹੈ, ਕਿਹੜੀ ਕਮਾਈ ਕਰਕੇ ਸਿੱਧ ਬਣੀਦਾ, ਇਸ ਅਵਸਥਾ ਤੇ ਟਿਕ ਜਾਈਦਾ। ਇਹ ਤਿੰਨ ਸਵਾਲ ਸਿੱਧਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਤਾਈ ਕੀਤੇ ਹਨ।
ਬਿਨ ਸ਼ਬਦ ਰਸ ਨਾ ਆਵੈ ਔਦੂ ਹੋਮੈ ਪਿਆਸ ਨਾ ਜਾਈ।
ਇਹ ਉੱਤਰ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ। ਆਖਿਆ ਬਿਨ ਸ਼ਬਦ ਰਸ ਨਾ ਆਵੈ ਔਦੂ, ਸ਼ਬਦ ਤੋਂ ਮੁਰਾਦ ਏ ਤੇ ਸਾਧ ਸੰਗਤ ਜੀ ਨਾਮ, ਸ਼ਬਦ ਤੋਂ ਮੁਰਾਦ ਵਾਹਿਗੁਰੂ ਦਾ ਹੁਕਮ ਜਿਹਦੇ ਰਾਹੀਂ ਸਾਰੀ ਕਾਇਨਾਤ ਬਣੀ ਹੈ, ਜਿਹਦੇ ਆਸਰੇ ਤੇ ਸਾਰੀ ਸ੍ਰਿਸ਼ਟੀ ਚੱਲਦੀ ਪਈ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਕਿ ਸ਼ਬਦ ਹੀ ਰਸ ਹੈ ਜਿਸ ਦੇ ਆਸਰੇ ਤੇ ਪ੍ਰਾਣ ਟਿਕੇ ਨੇ, ਭਾਵ ਕਿ ਇਹਨਾਂ ਪ੍ਰਾਣਾਂ ਨੂੰ ਸਥਿਰ ਰੱਖਣ ਵਾਲਾ, ਇਹ ਜੀਵਨ ਬਖਸ਼ਣ ਵਾਲਾ ਵਾਹਿਗੁਰੂ ਦਾ ਨਾਮ ਹੈ, ਵਾਹਿਗੁਰੂ ਦਾ ਸ਼ਬਦ ਹੈ। ਔਰ ਹਜ਼ੂਰ ਕਹਿੰਦੇ ਨੇ, ਭਾਈ ਇਸ ਨਾਮ ਤੋਂ, ਵਾਹਿਗੁਰੂ ਦੇ ਸ਼ਬਦ ਤੋਂ ਬਗੈਰ ਅੰਦਰਲੀ ਜਿਹੜੀ ਵਿਕਾਰਾਂ ਦੀ, ਵਿਸ਼ਿਆਂ ਦੀ, ਤ੍ਰਿਸ਼ਨਾ ਦੀ, ਵਾਸਨਾ ਦੀ ਅੱਗ ਹੈ, ਇਹ ਬੁਝਦੀ ਨਹੀਂ, ਇਹ ਪਿਆਸ ਸ਼ਾਂਤ ਨਹੀਂ ਹੁੰਦੀ। ਇਹ ਹੁਣ ਤਿੰਨਾਂ ਸਵਾਲਾਂ ਦਾ ਉੱਤਰ ਸੰਖੇਪ ਵਿੱਚ ਦੇ ਦਿੱਤਾ ਹੈ। ਪਹਿਲਾ ਸਵਾਲ ਸੀ ਕਿ ਜਿਹੜਾ ਜੀਵਨ ਹੈ ਇਹਦਾ ਆਧਾਰ ਸਵਾਸ ਨੇ, ਸਵਾਸਾਂ ਦਾ ਆਧਾਰ ਕੀ? ਮਹਾਰਾਜ ਜੀ ਨੇ ਕਿਹਾ ਸ਼ਬਦ, ਵਾਹਿਗੁਰੂ ਦਾ ਨਾਮ, ਉਹਦਾ ਹੁਕਮ। ਦੂਸਰਾ ਸਵਾਲ ਹੈ ਕਿ ਗਿਆਨ ਦੀ ਮੁਦਰਾ ਕੀ ਹੈ? ਮੇਰੇ ਹਜ਼ੂਰ ਕਹਿੰਦੇ ਨੇ ਗਿਆਨ ਦੀ ਅਵਸਥਾ ਵੀ ਨਾਮ ਦੇ ਵਿੱਚ ਲੀਨਤਾ ਹੈ। ਸਿੱਧ ਦੀ ਕਮਾਈ ਕੀ ਹੈ? ਪਾਤਸ਼ਾਹ ਜੀ ਨੇ ਆਖਿਆ ਨਾਮ ਹੀ ਸਿੱਧ ਦੀ ਕਮਾਈ ਹੈ। ਨਾਮ ਦੇ ਆਸਰੇ ਤੇ ਅੰਦਰ ਦੀ ਤ੍ਰਿਸ਼ਨਾ ਵਾਸਨਾ ਦੀ ਅੱਗ ਬੁਝਦੀ ਹੈ, ਤੇ ਨਾਮ ਦੇ ਆਸਰੇ ਦੇ ਨਾਲ ਹੀ ਇਹ ਜੀਵ ਸੁਖੀ ਹੁੰਦਾ ਹੈ ਜੀ।
ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ।
ਜੇ ਭਾਈ ਸ਼ਬਦ ਦੇ ਵਿੱਚ ਰੱਤੇ ਜਾਈਏ, ਜਿਹੜੇ ਸ਼ਬਦ ਦੇ ਵਿੱਚ, ਹੁਕਮ ਦੇ ਵਿੱਚ, ਨਾਮ ਦੇ ਵਿੱਚ ਰੱਤੇ ਗਏ, ਉਹਨਾਂ ਨੇ ਅੰਮ੍ਰਿਤ ਰਸ ਪਾ ਲਿਆ, ਉਹ ਸੱਚੇ ਦੇ ਵਿੱਚ, ਵਾਹਿਗੁਰੂ ਦੇ ਵਿੱਚ ਇਕਮਿਕ ਹੋ ਗਏ। ਅਬ ਤੋ ਜਾਏ ਚੜ੍ਹੈ ਸਿੰਘਾਸਨ ਮਿਲੈ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਉੱਥੇ ਤਾਂ ਇਕਮਿਕਤਾ ਆ ਗਈ ਹੈ ਸਾਧ ਸੰਗਤ ਜੀ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਸਿੱਧਾਂ ਨੂੰ ਦੱਸਿਆ, ਭਾਈ ਸ਼ਬਦ ਦੀ ਕਮਾਈ, ਨਾਮ ਦੀ ਕਮਾਈ ਸਭ ਤੋਂ ਉੱਚੀ ਹੈ, ਤੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਦੀ ਕਮਾਈ ਕਰ ਲਈ ਉਹ ਸੱਚੇ ਦੇ ਵਿੱਚ ਰੱਤੇ ਗਏ, ਉਹ ਤ੍ਰਿਪਤ ਹੋ ਗਏ, ਉਹ ਰੱਜ ਗਏ, ਉਹਨਾਂ ਦੇ ਅੰਦਰ ਕੋਈ ਕਮੀ ਨਾ ਰਹਿ ਗਈ, ਉਹਨਾਂ ਦਾ ਜੀਵਨ ਪਰਮੇਸ਼ਰ ਦੇ ਨਾਲ ਇਕਮਿਕ ਹੋ ਗਿਆ, ਉਹ ਜੰਮਣ ਮਰਨ ਤੋਂ ਉੱਚੇ ਹੋ ਗਏ, ਉਹਨਾਂ ਨੇ ਭਵਜਲ ਸਾਗਰ ਨੂੰ ਤਰ ਲਿਆ। ਕਿਉਂਕਿ ਸਿੱਧਾਂ ਦੇ ਸਵਾਲ ਹੀ ਇਹ ਸਨ, ਭਵਜਲ ਸਾਗਰ ਕਿੱਦਾਂ ਤਰਿਆ ਜਾਵੇ, ਇਹ ਜਗਤ ਕੀ ਹੈ, ਮਾਇਆ ਕੀ ਹੈ, ਪਰਮੇਸ਼ਰ ਕੀ ਹੈ, ਉਹਦਾ ਹੁਕਮ ਕੀ ਹੈ, ਨਿਰਵਿਰਤੀ ਦਾ ਮਾਰਗ ਕਿਵੇਂ ਅਪਣਾਇਆ ਜਾਵੇ, ਪ੍ਰਵਿਰਤੀ ਦੇ ਵਿੱਚ ਰਹਿ ਕੇ ਮੁਕਤ ਕਿਵੇਂ ਕੀਤਾ ਜਾ ਸਕਦਾ ਹੈ, ਤਾਂ ਮਹਾਰਾਜ ਨੇ ਉਹਨਾਂ ਨੂੰ ਇਹ ਫਿਰ ਮਾਰਗ ਸਮਝਾ ਦਿੱਤਾ ਹੈ, ਪ੍ਰਵਿਰਤੀ ਦੇ ਵਿੱਚੋਂ ਨਿਰਵਿਰਤੀ ਵਿਖਾ ਦਿੱਤੀ ਹੈ। ਮੇਰੇ ਸਤਿਗੁਰਾਂ ਨੇ ਉਹਨਾਂ ਨੂੰ ਜਗਤ ਦਾ, ਸੰਸਾਰ ਦਾ ਮੂਲ ਦਿਖਾ ਦਿੱਤਾ ਹੈ। ਸਿੱਧ ਕੋਈ ਸਧਾਰਨ ਵਿਅਕਤੀ ਨਹੀਂ, ਬੜੇ ਵੱਡੇ ਗਿਆਨੀ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਇਹ ਜਿਹੜੀ ਫਿਲਾਸਫੀ ਹੈ, ਇਹ ਜਿਹੜਾ ਸਿੱਧ ਆਸਣ ਵਗੈਰਾ ਨੇ, ਸਾਧਨ ਨੇ, ਇਹਨਾਂ ਦੇ ਵਿੱਚੋਂ ਉੱਚੇ ਕਰਕੇ ਨਾਮ ਮਾਰਗ ਦੇ ਪਾਂਧੀ ਬਣਾਉਣ ਲਈ ਉਪਦੇਸ਼ ਦਿੱਤਾ ਹੈ ਜੀ।
ਕਵਨ ਬੁੱਧ ਜਿਤ ਅਸ ਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ।
ਇਸ ਪੌੜੀ ਦੇ ਵਿੱਚ ਇਹ ਸਾਧ ਸੰਗਤ ਜੀ ਚੌਥਾ ਤੇ ਪੰਜਵਾਂ ਸਵਾਲ ਹੈ। ਸਵਾਲ ਕਰਦੇ ਨੇ ਕਵਨ ਬੁੱਧ, ਉਹ ਕਿਹੜੀ ਬੁੱਧ ਹੈ, ਉਹ ਕਿਹੜੀ ਮਤ ਹੈ ਜਿਸ ਕਰਕੇ ਮਨ ਟਿਕਾ ਵਿੱਚ ਆ ਜਾਵੇ, ਟਿਕ ਜਾਵੇ, ਇਹਦਾ ਦੌੜਨਾ ਭੱਜਣਾ ਬੰਦ ਹੋ ਜਾਵੇ। ਤੇ ਨਾਲ ਇਹ ਸਵਾਲ ਕਰਦੇ ਨੇ ਉਹ ਭੋਜਨ ਕਿਹੜਾ ਹੈ ਜਿਸ ਨੂੰ ਛੱਕ ਕੇ ਤ੍ਰਿਪਤ ਹੋ ਜਾਈਦਾ, ਜਿਸ ਨੂੰ ਛੱਕ ਕੇ ਰੱਜ ਜਾਈਦਾ ਹੈ। ਇਹ ਦੋ ਸਵਾਲ ਸਿੱਧਾਂ ਨੇ ਕੀਤੇ ਨੇ। ਹੁਣ ਮੇਰੇ ਸਤਿਗੁਰੂ ਗਰੀਬ ਨਿਵਾਜ ਇਹਨਾਂ ਦੇ ਉੱਤਰ ਦੇ ਰਹੇ ਹਨ।
ਨਾਨਕ ਦੁੱਖ ਸੁੱਖ ਸਮਕਾਰ ਜਾਪੈ ਸਤਿਗੁਰ ਤੇ ਕਾਲ ਨਾ ਗ੍ਰਾਸੈ।
ਹਜ਼ੂਰ ਨੇ ਕਿਰਪਾ ਕਰਕੇ ਫਰਮਾਇਆ, ਭਾਈ ਸਿੱਧੋ, ਗੁਰੂ ਦੀ ਮਤ, ਸਤਿਗੁਰੂ ਦੀ ਮਤ, ਆਪਾਂ ਵੀ ਗੁਰਮਤ ਤੇ ਮਨਮਤ ਸ਼ਬਦ ਆਮ ਵਰਤਦੇ ਹਾਂ, ਪਰ ਖਾਲਸਾ ਜੀ ਮਨ ਮਤ ਬਹੁਤੀ ਕਰਦੇ ਹਾਂ। ਗੁਰਮਤ ਤੋਂ ਅਸੀਂ ਵਿਹੂਣੇ ਰਹਿ ਜਾਂਦੇ ਹਾਂ, ਤਾਂ ਹੀ ਤਾਂ ਦੁਖੀ ਹਾਂ। ਸਤਿਗੁਰਾਂ ਨੇ ਕਿਰਪਾ ਕਰਕੇ ਫਰਮਾਇਆ, ਜਿਹਨੇ ਗੁਰੂ ਦੀ ਮਤ ਲੈ ਲਈ, ਜਿਹੜਾ ਸਤਿਗੁਰਾਂ ਦੇ ਮਾਰਗ ਤੇ ਚੱਲ ਪਿਆ, ਉਹ ਗੁਰੂ ਕੇ ਪਿਆਰਿਓ, ਇਹ ਉਪਦੇਸ਼ ਸਿੱਧਾਂ ਤਾਂ ਹੀ ਨਹੀਂ ਹੈ, ਇਹ ਤਾਂ ਸਾਡੇ ਸਾਰਿਆਂ ਲਈ ਵੀ ਹੈ ਨਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਸਾਰੇ ਜਗਤ ਲਈ ਇਹ ਉਪਦੇਸ਼ ਸਾਂਝਾ ਹੈ। ਆਪਾਂ ਆਪਣੇ ਤਾਂ ਹੀ ਸਮਝਣਾ, ਇਹ ਨਹੀਂ ਜਾਣਨਾ ਵੀ ਸਿੱਧਾਂ ਨੂੰ ਜਵਾਬ ਹੈ, ਇਹ ਹੈ ਵੀ ਸਾਨੂੰ ਉਪਦੇਸ਼ ਹੈ। ਸਤਿਗੁਰਾਂ ਨੇ ਕਿਰਪਾ ਕਰਕੇ ਆਖਿਆ, ਭਾਈ ਜੇ ਗੁਰੂ ਦੀ ਮਤ ਧਾਰਨ ਕਰ ਲਈਏ ਨਾ, ਜੋ ਗੁਰੂ ਕਹਿੰਦਾ ਹੈ ਉਹਦੇ ਮੁਤਾਬਕ ਚੱਲ ਪਈਏ, ਤਾਂ ਸੁੱਖ ਤੇ ਦੁੱਖ ਦੇ ਵਿੱਚ ਮਨ ਇੱਕ ਸਮਾਨ ਇੱਕ ਬਰਾਬਰ ਹੋ ਜਾਏਗਾ। ਨਾ ਤਾਂ ਇਹਨੂੰ ਦੁੱਖ ਡਲਾਉਣਗੇ ਤੇ ਨਾ ਹੀ ਇਹਨੂੰ ਸੁੱਖ ਜਿਹੜੇ ਨੇ ਉਹ ਪਾਪ ਦੇ ਮਾਰਗ ਤੇ ਤੋਰਨਗੇ। ਸੁੱਖ ਦੇ ਵਿੱਚ ਸ਼ੁਕਰਾਨਾ ਕਰੀਏ ਤੇ ਦੁੱਖ ਦੇ ਵਿੱਚ ਵੀ ਅਰਦਾਸ ਕਰੀਏ, ਹਰ ਵੇਲੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਟਿਕੇ ਰਹੀਏ। ਸਤਿਗੁਰਾਂ ਨੇ ਕਿਰਪਾ ਕਰਕੇ ਆਖਿਆ, ਸਿੱਧੋ, ਜਿਨੇ ਗੁਰੂ ਦੀ ਮਤ ਲੈ ਲਈ ਉਹ ਸੁੱਖਾਂ ਤੇ ਦੁੱਖਾਂ ਦੇ ਵਿੱਚ ਇੱਕ ਬਰਾਬਰ ਹੋ ਗਿਆ, ਇੱਕ ਸਮਾਨ ਹੋ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਉਹਦੇ ਅੰਦਰ ਨਾ ਦੁੱਖ ਹੈ ਨਾ ਸੁੱਖ ਹੈ, ਸਹਿਜ ਅਵਸਥਾ ਦੇ ਵਿੱਚ ਟਿਕਿਆ ਹੋਇਆ ਹੈ। ਗਰੀਬ ਨਿਵਾਜ ਕਿਰਪਾਲੂ ਜੀ ਕਹਿੰਦੇ ਨੇ, ਕਾਲ ਵੀ ਮੌਤ ਵੀ ਉਹਨੂੰ ਫਿਰ ਗ੍ਰਾਸ ਨਹੀਂ ਸਕਦੀ, ਐਸਾ ਭੋਜਨ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਆਏ ਹਾਂ। ਧੰਨ ਗੁਰੂ ਰਾਮਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਹਰ ਨਾਮ ਹਮਾਰਾ ਭੋਜਨ। ਕਿਹੜਾ ਭੋਜਨ ਹੈ ਜਿਹਦੇ ਨਾਲ ਰੱਜ ਜਾਈਦਾ? ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਪਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵਹਿ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵੱਖਰ ਹਰ ਨਾਮ ਵਾਪਾਰ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਨੀ ਦਈ, ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਇਹ ਉਹ ਭੋਜਨ ਹੈ ਵਾਹਿਗੁਰੂ ਦਾ ਨਾਮ ਜਿਹਦੇ ਨਾਲ ਤ੍ਰਿਪਤ ਹੋ ਜਾਈਦਾ। ਗੁਰੂ ਦੀ ਮਤ ਹੈ ਜਿਸ ਦੇ ਨਾਲ ਮਨ ਅਸਥਿਰ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਇਸ ਪ੍ਰਕਾਰ ਇਹ ਸਿੱਧ ਗੋਸ਼ਟ ਦੀ 61 ਨੰਬਰ ਪੌੜੀ ਹੈ, ਜਿਸ ਵਿੱਚ ਸਿੱਧਾਂ ਨੇ ਦੋ ਵਾਰ ਕਰਕੇ ਸਾਧ ਸੰਗਤ ਜੀ, ਪਹਿਲਾਂ 3 ਸਵਾਲ ਤੇ ਮਗਰੋਂ 2 ਸਵਾਲ ਕੀਤੇ ਨੇ, ਤੇ ਇਹਨਾਂ ਸਾਰੇ ਸਵਾਲਾਂ ਦਾ ਉੱਤਰ ਮੇਰੇ ਸਤਿਗੁਰਾਂ ਨੇ ਦਿੱਤਾ ਹੈ, ਉਹ ਹੈ ਨਾਮ। ਗੁਰਮਤ ਮਾਰਗ ਹੈ ਹੀ ਨਾਮ ਮਾਰਗ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ। ਗੁਰੂ ਨੇ ਨਾਮ ਦੇ ਨਾਲ ਸਾਨੂੰ ਜੋੜਿਆ ਹੈ। ਅੱਜ ਆਪਾਂ ਨਾਮ ਨਾਲੋਂ ਟੁੱਟੇ ਹਾਂ ਤਾਂ ਹੀ ਦੁੱਖ ਭੋਗਦੇ ਹਾਂ, ਜੇ ਨਾਮ ਨਾਲ ਜੁੜ ਜਾਈਏ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ, ਇਹ ਲੜੀਵਾਰ ਕਥਾ ਦੇ ਵਿੱਚੋਂ ਇੱਕ ਪੌੜੀ ਦੀ, ਇੱਕ ਸ਼ਬਦ ਦੀ ਵਿਚਾਰ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਪਾਈ ਹੈ। ਗਰੀਬ ਨਿਵਾਜ ਕਿਰਪਾ ਕਰਨ, ਸਾਡਾ ਜੀਵਨ ਗੁਰੂ ਕੀ ਮਤ, ਗੁਰੂ ਕੀ ਸਿੱਖਿਆ ਦੇ ਅਨੁਸਾਰ ਹੋ ਜਾਵੇ। ਸੋ ਸਾਰੇ ਪ੍ਰਬੰਧਕਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰਕੇ ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
ਕਵਨ ਬੁੱਧ ਜਿਤ ਅਸ ਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤ ਗੁਰ ਤੇ ਕਾਲ ਨਾ ਗ੍ਰਾਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।